लूका अध्याय 22 खमीरी रोटी का त्यौहार जिसनू पसाह कहते हैं नेड़े आ पुज्या अते मुख जाजक अते उपदेशक इस गल दे पिछे लगे कि यीशु नू किवें जानो मारीए क्यों जो ओ लोकां तो डरदे सन। तद शैतान यहूदा विच समाया जिहड़ा इस्करियोती करके अखवांदा है अते ओ उन्हां 12 रसूलां विचों एक सी अते उसने जाके मुख जाजकां अते सरदारां दे नाल योजना बनाई जो यीशु नू उन्हां दे हत्थ किस तरह फड़वा देवे। ओ बहुत खुश होए अते रुपए देण दा उस नाल वायदा कीता। उसने मन लिया अते मौका लभदा सी जो उसनू भीड़ दे ना हुंदियां उन्हां दे हत्थ फड़वाए। खमीरी रोटी दा दिन आया जिस विच पसाह दे लई बलिदान करना सी अते यीशु ने पतरस अते यूहन्ना नू एह कह के भेजिया कि जाके साडे लई पसाह तैयार करो तां जो असी खाईए। उन्होंने उसनू पुछया तुसी कित्थे चाहुंदे हो जो असी तैयार करिए। उसने उन्होंने आख्या वेखो जद तुसी शहर विच वड़ोगे तो एक आदमी पानी का घड़ा चुकया तुहानू मिलेगा। वो जिस घर विच जावे उसदे मगर जायो अते घर दे मालक नू आखना जो गुरु तेनू आखदा है उसदे ठहरन का स्थान कित्थे है जिथे मैं अपने चेलियां समेत पसा खावा। वह तुहानू एक वड्डा चुबारा सजाया होया विखावेगा उथे जाके तुसी तैयारी करो। सो उन्हां जाके जिस प्रकार यीशु ने उन्हां नू दस्या सी उहो जिहा वेख्या अते पसाह तैयार कीता। जद ओ घड़ी आ पहुंची तां यीशु रसूलां नाल भोजन खाण बैठा। तद यीशु ने उन्हां नू कहा कि मेरी वड्डी इच्छा सी जो अपने कष्ट भोगण तो पहला यह पसाह तुहाडे नाल खावा क्यों जो मैं तुहानू आखदा हाँ जद तक यह परमेशर दे राज विच संपूर्ण ना होवे मैं इसनू ना खावांगा। उसने प्याला लिया अते धन्नवाद करके आख्या इसनू लै के आपस विच वंड लो क्यों जो मैं तुहानू आखदा हाँ जो इस तों बाद मैं दाखरस कदे ना पीवांगा जद तक परमेशर दा राज ना आवे। तां उसने रोटी लई अते धन्नवाद करके तोड़ी अते ए कह के उन्हानू दित्ती कि ए मेरा शरीर है जो तुहाडे बदले दित्ता जांदा है मेरी यादगिरी लई ए करिया करो। अते खाण तों बाद इसे तरह उसने प्याला दे के कहा कि यह प्याला मेरे लहू विच जो तुहाडे लई वहाया जांदा है नवा नेम है पर वेखो मेरे फड़वाउण वाले दा हत्थ मेरे नाल मेज़ उत्ते है क्यों जो मनुख दा पुत्तर तां जांदा है जिवें ठहराया होया है पर अफसोस उस मनुख उत्ते जिस दे राही ओ फड़वाया जांदा है। तद ओ आपस विच पुछण लगे कि साडे विचों ओ कौन है जो ए कम करेगा। उन्हां विच ए बहस भी होई जो साडे विचों कौन वड्डा समझिया जांदा है पर यीशु ने उन्हां नू आख्या कि पराईयां कौमां दे राजे उन्हां उत्ते हुकम चलाउंदे हन अते जिहड़े उन्हां उत्ते अधिकार रखदे हन सो मददगार अखवाउंदे हन पर तुसी इहो जिहे ना होवो सगों तुहाडे विच जिहड़ा वड्डा है ओ छोटे वर्गा अते जिहड़ा सरदार है ओ सेवक वर्गा बने क्योंकि वड्डा कौन है ओ जिहड़ा खाण बैठदा है जां ओ जिहड़ा सेवा करदा है। भला ओ नहीं जिहड़ा खाण नू बैठदा है पर मैं तुहाडे विच सेवक वर्गा हाँ अते तुसी ओहो ही हो जो मेरे परतावें विच सदा मेरे नाल रहे। जिस तरह मेरे पिता ने मेरे लई एक राज ठहराया है उसे तरह मैं तुहाडे लई ठहराउंदा हाँ तां जो तुसी मेरे राज विच मेरी मेज़ उत्ते भोजन करो अते तुसी सिंघासना ते बैठ के इसराइल दियां 12 गोतां दा न्याय करोगे। हे शमौन शमौन वेख शैतान ने तैनू मंगया है जो कणक दी तरह तैनू छट्टे पर मैं तेरे लई बेनती कीती है जो तेरा विश्वास जांदा ना रहे अते जद तू वापस आवें तां अपने भरावां नू तकड़े करी। तद उसने यीशु नू कहा प्रभु जी मैं तेरे नाल कैद विच जाण अते मरण लई भी तैयार हाँ। तद यीशु ने कहा पतरस मैं तैनू आखदा हाँ कि अज मुर्गा बांग ना देवेगा जद तक तू 3 वारी मुकर के ए ना आखे कि मैं उसनू नहीं जानदा। उसने उन्हां नू आख्या जद मैं तुहानू बटुए अते चोले अते जुत्ती बिना भेजिया सी तद तुहानू किसे चीज़ दी घाटता नहीं होई। ओ बोले किसे चीज़ दी नहीं। तद उसने उन्हां नू कहा पर हुण जिसदे कोल बटुआ होवे सो लवे अते इसे तरह झोला भी जिसदे कोल तलवार ना होवे ਸੋ ਆਪਣਾ ਬਸਤਰ ਵੇਚ ਕੇ ਮੁੱਲ ਲਵੇ। ਮੈਂ ਤੁਹਾਨੂੰ ਆਖਦਾ ਹਾਂ ਕਿ ਪਵਿੱਤਰ ਗ੍ਰੰਥ ਵਿੱਚ ਇਹ ਲਿਖਿਆ ਹੋਇਆ ਹੈ ਕਿ ਉਹ ਅਪਰਾਧੀਆਂ ਵਿੱਚ ਗਿਣਿਆ ਗਿਆ, ਸੋ ਮੇਰੇ ਹੱਕ ਵਿੱਚ ਉਸਦਾ ਸੰਪੂਰਨ ਹੋਣਾ ਜ਼ਰੂਰੀ ਹੈ, ਕਿਉਂਕਿ ਜੋ ਕੁਝ ਮੇਰੇ ਬਾਰੇ ਹੈ ਸੋ ਉਸਨੇ ਪੂਰਾ ਹੋਣਾ ਹੀ ਹੈ। ਉਹ ਬੋਲੇ, ਪ੍ਰਭੂ ਜੀ, ਵੇਖੋ ਇੱਥੇ ਦੋ ਤਲਵਾਰਾਂ ਹਨ। ਤਾਂ ਉਸਨੇ ਉਹਨਾਂ ਨੂੰ ਆਖਿਆ, ਬਹੁਤ ਹਨ। ਉਹ ਬਾਹਰ ਨਿਕਲ ਕੇ ਆਪਣੀ ਰੀਤ ਅਨੁਸਾਰ ਜੈਤੂਨ ਦੇ ਪਹਾੜ ਨੂੰ ਗਿਆ ਅਤੇ ਚੇਲੇ ਵੀ ਉਹਦੇ ਮਗਰ ਤੁਰੇ, ਅਤੇ ਉਸ ਥਾਂ ਪਹੁੰਚ ਕੇ ਉਸਨੇ ਉਹਨਾਂ ਨੂੰ ਆਖਿਆ, ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਪਰਤਾਵੇ ਵਿੱਚ ਨਾ ਪਵੋ। ਤਦ ਉਸਨੇ ਉਹਨਾਂ ਤੋਂ ਕੋਈ ਪੱਥਰ ਸੁੱਟਣ ਦੀ ਦੂਰੀ ਤੇ ਅਲੱਗ ਜਾ ਕੇ ਗੋਡੇ ਨਿਵਾਏ ਅਤੇ ਪ੍ਰਾਰਥਨਾ ਕਰਦਿਆਂ ਆਖਿਆ, ਹੇ ਪਿਤਾ, ਜੇ ਤੁਹਾਨੂੰ ਭਾਵੇ ਤਾਂ ਇਹ ਪਿਆਲਾ ਮੇਰੇ ਕੋਲੋਂ ਹਟਾ ਦੇ, ਤਾਂ ਵੀ ਮੇਰੀ ਨਹੀਂ ਪਰ ਤੁਹਾਡੀ ਮਰਜ਼ੀ ਪੂਰੀ ਹੋਵੇ। ਅਤੇ ਸਵਰਗੋਂ ਇੱਕ ਦੂਤ ਉਸਨੂੰ ਵਿਖਾਈ ਦਿੱਤਾ ਜੋ ਉਸਨੂੰ ਸਹਾਰਾ ਦਿੰਦਾ ਸੀ, ਅਤੇ ਉਹ ਮਹਾਂਕਸ਼ਟ ਵਿੱਚ ਪੈ ਕੇ ਤਨ ਮਨ ਨਾਲ ਪ੍ਰਾਰਥਨਾ ਕਰਨ ਲੱਗਾ, ਅਤੇ ਉਸਦਾ ਪਸੀਨਾ ਲਹੂ ਦੀਆਂ ਬੂੰਦਾਂ ਵਾਂਗੂ ਹੇਠਾਂ ਡਿੱਗਦਾ ਸੀ। ਫਿਰ ਉਹ ਪ੍ਰਾਰਥਨਾ ਤੋਂ ਉੱਠ ਕੇ ਚੇਲਿਆਂ ਦੇ ਕੋਲ ਆਇਆ ਅਤੇ ਉਹਨਾਂ ਨੂੰ ਸੋਗ ਦੇ ਮਾਰੇ ਸੁੱਤਿਆਂ ਹੋਇਆਂ ਵੇਖਿਆ, ਅਤੇ ਉਹਨਾਂ ਨੂੰ ਕਿਹਾ, ਤੁਸੀਂ ਕਿਉਂ ਸੌਂਦੇ ਹੋ? ਉੱਠ ਕੇ ਪ੍ਰਾਰਥਨਾ ਕਰੋ ਜੋ ਪਰਤਾਵੇ ਵਿੱਚ ਨਾ ਪਓ। ਉਹ ਅਜੇ ਬੋਲਦਾ ਹੀ ਸੀ ਕਿ ਵੇਖੋ ਇੱਕ ਭੀੜ ਆਈ, ਅਤੇ ਉਹਨਾਂ ਬਾਰਾਂ ਵਿੱਚੋਂ ਇੱਕ ਜਿਸਦਾ ਨਾਮ ਯਹੂਦਾ ਇਸਕਰੀਓਤੀ ਉਹਨਾਂ ਦੇ ਅੱਗੇ ਅੱਗੇ ਤੁਰ ਕੇ ਯਿਸੂ ਦੇ ਨੇੜੇ ਆਇਆ ਤਾਂ ਜੋ ਉਸਨੂੰ ਚੁੰਮੇ। ਤਦ ਯਿਸੂ ਨੇ ਉਸਨੂੰ ਆਖਿਆ, ਯਹੂਦਾ, ਭਲਾ ਤੂੰ ਮਨੁੱਖ ਦੇ ਪੁੱਤਰ ਨੂੰ ਚੁੰਮ ਕੇ ਫੜਵਾਉਂਦਾ ਹੈ? ਜਦ ਯਿਸੂ ਦੇ ਨਾਲ ਦਿਆਂ ਨੇ ਵੇਖਿਆ ਜੋ ਕੀ ਹੋਣ ਲੱਗਾ ਹੈ ਤਾਂ ਕਿਹਾ, ਪ੍ਰਭੂ ਜੀ, ਕੀ ਅਸੀਂ ਤਲਵਾਰ ਚਲਾਈਏ? ਅਤੇ ਉਹਨਾਂ ਵਿੱਚੋਂ ਇੱਕ ਨੇ ਪ੍ਰਧਾਨ ਜਾਜਕ ਦੇ ਸੇਵਕ ਨੂੰ ਮਾਰ ਕੇ ਉਸਦਾ ਸੱਜਾ ਕੰਨ ਵੱਢ ਦਿੱਤਾ। ਪਰ ਯਿਸੂ ਨੇ ਅੱਗੋਂ ਆਖਿਆ, ਹੁਣ ਬਸ ਕਰੋ, ਅਤੇ ਉਸਦਾ ਕੰਨ ਛੂਹ ਕੇ ਉਸਨੂੰ ਚੰਗਾ ਕੀਤਾ। ਤਦ ਯਿਸੂ ਨੇ ਉਹਨਾਂ ਮੁੱਖ ਜਾਜਕਾਂ ਅਤੇ ਹੈਕਲ ਦੇ ਸਰਦਾਰਾਂ ਅਤੇ ਬਜ਼ੁਰਗਾਂ ਨੂੰ ਜਿਹੜੇ ਉਸ ਉੱਤੇ ਚੜ ਆਏ ਸਨ ਆਖਿਆ, ਕੀ ਤੁਸੀਂ ਮੈਨੂੰ ਡਾਕੂ ਵਾਂਗੂ ਤਲਵਾਰਾਂ ਅਤੇ ਡਾਂਗਾਂ ਨਾਲ ਫੜਨ ਨਿਕਲੇ ਹੋ? ਜਦ ਮੈਂ ਰੋਜ਼ ਤੁਹਾਡੇ ਨਾਲ ਹੈਕਲ ਵਿੱਚ ਹੁੰਦਾ ਸੀ ਤਾਂ ਤੁਸੀਂ ਮੇਰੇ ਉੱਤੇ ਹੱਥ ਨਾ ਪਾਏ, ਪਰ ਇਹ ਤੁਹਾਡਾ ਸਮਾਂ ਅਤੇ ਹਨੇਰੇ ਦਾ ਅਧਿਕਾਰ ਹੈ। ਤਦ ਉਹ ਯਿਸੂ ਨੂੰ ਫੜ ਕੇ ਲੈ ਚੱਲੇ ਅਤੇ ਪ੍ਰਧਾਨ ਜਾਜਕ ਦੇ ਘਰ ਵਿੱਚ ਲਿਆਏ, ਅਤੇ ਪਤਰਸ ਕੁਝ ਦੂਰ ਉਹਨਾਂ ਦੇ ਪਿੱਛੇ ਪਿੱਛੇ ਤੁਰ ਆਇਆ। ਅਤੇ ਜਦ ਉਹ ਵਿਹੜੇ ਵਿੱਚ ਅੱਗ ਬਾਲ ਕੇ ਇਕੱਠੇ ਬੈਠੇ ਸਨ ਤਾਂ ਪਤਰਸ ਵੀ ਉਹਨਾਂ ਦੇ ਵਿੱਚ ਜਾ ਬੈਠਾ। ਇੱਕ ਦਾਸੀ ਨੇ ਉਸ ਨੂੰ ਅੱਗ ਦੀ ਲੋਹ ਵਿੱਚ ਬੈਠਾ ਵੇਖਿਆ ਅਤੇ ਧਿਆਨ ਨਾਲ ਵੇਖ ਕੇ ਆਖਿਆ, ਇਹ ਵੀ ਉਸ ਦੇ ਨਾਲ ਸੀ। ਪਰ ਉਹ ਮੁੱਕਰ ਗਿਆ ਅਤੇ ਕਿਹਾ, ਹੇ ਔਰਤ, ਮੈਂ ਉਸ ਨੂੰ ਜਾਣਦਾ ਹੀ ਨਹੀਂ। ਕੁਝ ਸਮੇਂ ਬਾਅਦ ਕਿਸੇ ਹੋਰ ਨੇ ਉਸ ਨੂੰ ਵੇਖ ਕੇ ਕਿਹਾ, ਤੂੰ ਵੀ ਉਹਨਾਂ ਹੀ ਵਿੱਚੋਂ ਹੈ। ਪਰ ਪਤਰਸ ਨੇ ਆਖਿਆ, ਹੇ ਭਾਈ, ਮੈਂ ਨਹੀਂ ਹਾਂ। ਕੁਝ ਸਮੇਂ ਮਗਰੋਂ ਕਿਸੇ ਹੋਰ ਨੇ ਪੂਰੀ ਦ੍ਰਿੜਤਾ ਨਾਲ ਕਿਹਾ ਕਿ ਸੱਚਮੁੱਚ ਇਹ ਉਸ ਦੇ ਨਾਲ ਸੀ, ਕਿਉਂ ਜੋ ਇਹ ਵੀ ਗਲੀਲੀ ਹੈ। ਪਰ ਪਤਰਸ ਨੇ ਆਖਿਆ, ਹੇ ਭਾਈ, ਮੈਨੂੰ ਪਤਾ ਨਹੀਂ ਜੋ ਤੂੰ ਕੀ ਆਖਦਾ ਹੈ। ਅਤੇ ਅਜੇ ਉਹ ਬੋਲਦਾ ਹੀ ਸੀ ਕਿ ਉਸੇ ਸਮੇਂ ਮੁਰਗੇ ਨੇ ਬਾਂਗ ਦੇ ਦਿੱਤੀ। ਤਦ ਪ੍ਰਭੂ ਨੇ ਮੁੜ ਕੇ ਪਤਰਸ ਵੱਲ ਨਿਗਾਹ ਕੀਤੀ। ਤਦੋਂ ਪਤਰਸ ਨੂੰ ਪ੍ਰਭੂ ਦੀ ਗੱਲ ਯਾਦ ਆਈ ਜੋ ਉਸਨੇ ਉਹਨੂੰ ਆਖੀ ਸੀ ਕਿ ਅੱਜ ਮੁਰਗੇ ਦੇ ਬਾਂਗ ਦੇਣ ਤੋਂ ਪਹਿਲਾਂ ਤਿੰਨ ਵਾਰੀ ਤੂੰ ਮੇਰਾ ਇਨਕਾਰ ਕਰੇਂਗਾ। ਅਤੇ ਉਹ ਬਾਹਰ ਗਿਆ ਅਤੇ ਭੁੱਬਾ ਮਾਰ ਕੇ ਰੋਇਆ। ਜਿਨ੍ਹਾਂ ਮਨੁੱਖਾਂ ਨੇ ਯਿਸੂ ਨੂੰ ਫੜਿਆ ਹੋਇਆ ਸੀ ਉਹ ਉਸਦਾ ਠੱਠਾ ਕਰਨ ਅਤੇ ਮਾਰਨ ਲੱਗੇ, ਅਤੇ ਉਹਨਾਂ ਨੇ ਉਸ ਦੀਆਂ ਅੱਖਾਂ ਬੰਨੀਆਂ ਅਤੇ ਇਹ ਕਹਿ ਕੇ ਉਸ ਤੋਂ ਪੁੱਛਿਆ, ਜੋ ਭਵਿੱਖਬਾਣੀ ਨਾਲ ਦੱਸ ਕਿ ਤੈਨੂੰ ਕਿਸਨੇ ਮਾਰਿਆ। ਉਹਨਾਂ ਨੇ ਕੁਫਰ ਬਕਦਿਆਂ ਅਤੇ ਹੋਰ ਬਹੁਤ ਸਾਰੀਆਂ ਗੱਲਾਂ ਉਸਦੇ ਵਿਰੁੱਧ ਆਖੀਆਂ। ਜਦ ਦਿਨ ਚੜ੍ਹਿਆ ਤਾਂ ਲੋਕਾਂ ਦੇ ਬਜ਼ੁਰਗਾਂ ਦੀ ਪੰਚਾਇਤ ਅਰਥਾਤ ਮੁੱਖ ਜਾਜਕ ਅਤੇ ਉਪਦੇਸ਼ਕ ਇਕੱਠੇ ਹੋ ਕੇ ਉਸ ਨੂੰ ਆਪਣੀ ਮਹਾਂਸਭਾ ਵਿੱਚ ਲੈ ਗਏ ਅਤੇ ਬੋਲੇ, ਜੇ ਤੂੰ ਮਸੀਹ ਹੈ ਤਾਂ ਸਾਨੂੰ ਦੱਸ। ਤਦ ਉਸ ਨੇ ਉਹਨਾਂ ਨੂੰ ਕਿਹਾ, ਜੇ ਮੈਂ ਤੁਹਾਨੂੰ ਦੱਸਾਂ ਤਾਂ ਤੁਸੀਂ ਕਦੀ ਵਿਸ਼ਵਾਸ ਨਾ ਕਰੋਗੇ, ਜੇਕਰ ਮੈਂ ਕੁਝ ਪੁੱਛਾਂ ਤਾਂ ਤੁਸੀਂ ਕਦੀ ਉੱਤਰ ਨਾ ਦਿਓਗੇ। ਪਰ ਇਸ ਤੋਂ ਬਾਅਦ ਮਨੁੱਖ ਦਾ ਪੁੱਤਰ ਸਰਬ ਸ਼ਕਤੀਮਾਨ ਪਰਮੇਸ਼ਰ ਦੇ ਸੱਜੇ ਹੱਥ ਬਿਰਾਜਮਾਨ ਹੋਵੇਗਾ। ਤਦ ਉਹਨਾਂ ਸਭਨਾਂ ਨੇ ਆਖਿਆ, ਭਲਾ ਤੂੰ ਪਰਮੇਸ਼ਰ ਦਾ ਪੁੱਤਰ ਹੈ? ਉਸਨੇ ਉਹਨਾਂ ਨੂੰ ਆਖਿਆ, ਤੁਸੀਂ ਆਪ ਹੀ ਕਹਿੰਦੇ ਹੋ ਮੈਂ ਹਾਂ। ਤਦ ਉਹਨਾਂ ਨੇ ਕਿਹਾ, ਹੁਣ ਸਾਨੂੰ ਗਵਾਹੀ ਦੀ ਹੋਰ ਕੀ ਲੋੜ ਹੈ, ਕਿਉਂ ਜੋ ਅਸੀਂ ਆਪ ਉਸਦੇ ਮੂੰਹੋਂ ਸੁਣਿਆ ਹੈ।